کانشی تو اگلا سفر الہ آباد کانشی جس دا دوسرا نام بنارس ہے ایتھے آپ جی دا ڈیرا کچھ دن پیا رہا پر پھر کانشی تو بھی ٹر پئے کئی جگہ مقام کر دے پریاگ پہنچے اس تھان تے گنگا جمنا دوہاں ندیاں دا میل ہوندا ہے تے لوکاں دا خیال ہے کہ تیسری ندی سرسوتی بھی ہیٹھوں زمین دے وچوں وچوں جا کے ایتھے ملدی ہے اس کر کے اس تھانو تربینی بھی آکھدے ہن تریوینی تنا ندیاں دا اکٹھے ہو کے وگ پین دا تھاں ایتھے شہر بھی وستا ہے شہر نو پریاگ سدتے ہن مسلمانی راج وچ اس دا نام الہ آباد رکھ دتا سی جو ہن پرسدھ ہے ایتھے آسام جاندے ہوئے سری گرو تیگ بہادر جی ٹکے سن محلہ مایا پور ایتھے ہن گردوارا ہے کانشی تو سفر کر دے کئی جگہ مقام کر دے سنگتاں نوں درشن دیندے بالا پریتم جی سارے ساتھ سمیت الہ آباد اس مکان وچ آ ٹھہرے ایتھے گر سکھی کافی سی سنگتاں گرو نندن آئے سن کے بہت آئیاں دو ویلے دیوان لگے شہبزادے جی وچ درشن دین پیٹا قبولن تے سفل کرن کدے کدے سہنے واک بھی کرن لکھیا ہے کہ ایتھے ایک پتر وہونے سیٹھ نوں آپ نے آسیس دتی کہ تیرے گھر پتر آئے گا سو ٹھیک ہویا جدوں اس دے پتر ہویا اس نے اس گردوارے نال ایک باغ دے کچھ رستاں لنگر واسطے لا دتیاں جو لکھیا ہے کہ ہن ٹھیک ہیں ایودھیا کچھ دن پریاگ رہ کے ندی سنگم جتھے ندیاں دوویں مل جاندیاں ہن تے ہور تھاواں دا سیل کر کے ایودھیا نوں ٹر پئے ایودھیا اودھ دیش دی راجدھانی ہے ایتھے سری رام چندر جی دا جنم ہویا سی ایہ پرانا نگر ہے سورج بنسی راجیاں دی راجدھانی سی ایتھے سری گرو نانک دیو جی بھی گئے سن تے سری گرو تیگ بہادر جی بھی گئے سن جنہاں دا گردوارا ایتھے ہے جو سریو ندی دے کنارے ہے ہن سری بالا پریتم جی گرسکھاں نوں تھاں تھاں درشناں نال نہال کردے ایتھے اپڑے وششٹ کنڈ پاس ڈیرا کیتا جتھے ہن گردوارا ہے ایتھے کچھ دن ٹھہر کے فرے ٹرے تے آئی سنگت نوں نہال کیتا تواخاں وچ لکھیا ہے کہ ایتھے ایک تھاں گرو نندن بیٹھے سن تاں بندر آ گئے تے متھا ٹیک ٹیک کے دوالے بیٹھ گئے کسے کسے بندر نے کوئی پھل بھی اگے لیا رکھے ایہ دیکھ کے اوتھوں دے رام اپاشکا نے آکھیا ایہ تاں بال کے نہیں اے تاں سری رام چندر جی ہی آپ آ گئے ہن گرو نانک متا پیلی پیت ہن ایتھوں بھی ٹرے کئی تھاں مقام کر دے نانک متے پہنچے اس تھاں دا نام پہلا گورکھ متا سی گرو نانک دیو جی نے سدھاں تے جت پا کے اس تھاں کچھ چیر ڈیرا لایا سی تدوں تو نام نانک متا ہے سدھ آکھدے ہن جوگیاں دے وڈے نوں انہاں دے گرو جی نال وچار تے شاستراں دے جھگڑے کیتے سن تے ہارے سن پھر جوگیاں نے ایتھوں دے گرو کے سیوک علم ست تے کچھ تکا کیتا تاں چھویں گرو سی گرو ہرگوبند صاحب ایتھے پہنچے تے مہنت نوں مالک بنایا سی ایتھے ہن گرو نندن جی آ کے ٹکے دو ترے دن رہ کے اگے ٹر پئے مہنت تے گرسکھاں نوں نہال کیتا ایتھوں ٹر کے پیلی پیت آئے ایتھے ایک وڈا پرتاپی آدمی گرو کا سکھ سی اس دا نام سی راجہ شمشیر بہادر ایہ چھویں گرو جی دے سکھ راج باج بہادر دا پتر سی انہاں اس نے پانچ دن بڑے آدر نال آپ جی نوں پاس رکھیا تے بڑے آدر تے پیار نال ودیا کیتا دیونگر لکھنؤ بٹھور متھرا ایتھوں ٹر کے دیونگر آئے جتھے چھویں گرو جی دے سکھ بدھی چند دی سماد ہے ایتھوں بدھی چند دے چیلے سندر شاہ دے سیوکاں نوں نہال کر دے لکھنؤ اپڑ پئے ایتھے اداسی سنتاں نے اپنے پاس اتاریا تے بہت سنمان کیتا گرو نندن جی ٹرن ویلے ایک کرپان اپنی نشانی انہاں نوں دے آئی ایتھوں ٹر کے گنگا کنارے بٹھور وستی آ ٹھہرے ایتھے ایک دو دن ٹھہرے تپسیاں نوں اتم اپدیش دتا پھر متھرا ہوندے ہوئے اگے ٹر پئے تے کئی تھاں ٹھہر دے شیکڑ ہر دوار پہنچے تے کناکھل والے تیسری پاتشاہ دے گردوارے ٹھہرے ایتھوں پھر ہیٹھ نوں ہو ٹرے تے بڑھیے ہو ہوندے داملے تو لنگ دے امبالے دے نیڑے پنڈ لکھنور پہنچے ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇੱਥੇ ਕੁਛ ਦਿਨ ਠਹਿਰਨੇ ਲਈ ਹੁਕਮ ਪੁੱਜਾ ਹੋਇਆ ਸੀ, ਸੋ ਇੱਥੇ ਕੁਛ ਮਹੀਨੇ ਦਾ ਮੁਕਾਮ ਪਿਆ। ਲਖਨੌਰ ਇੱਥੇ ਭਾਈ ਜੇਠੇ ਦੇ ਝੰਡੇ ਮਸੰਦ ਨੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ। ਆਲੇ ਦੁਆਲੇ ਦੇ ਗਰਾਵਾਂ ਵਿਚ ਦੇ ਗੁਰਸਿੱਖਾਂ ਵਿਚ ਇਹ ਸੋ ਪਹੁੰਚੀ ਕਿ ਸਾਹਿਬਜ਼ਾਦੇ ਜੀ ਲਖਨੌਰ ਟਿਕੇ ਹਨ ਤਾਂ ਚਫੇਰਿਓ ਦਰਸ਼ਨਾਂ ਤੇ ਸੇਵਾ ਲਈ ਆਉਣ ਲੱਗ ਪਏ। ਦਰਸ਼ਨ ਕਰਕੇ ਸਾਰੇ ਬੜੇ ਨਿਹਾਲ ਹੋਣ ਤੇ ਪ੍ਰਤੀਤ ਕਰ ਲੈਣ ਕਿ ਗੁਰੂ ਨੰਦਨ ਜੀ ਆਪਣੇ ਬਾਬੇ ਸ੍ਰੀ ਗੁਰੂ ਹਰਗੋਬਿੰਦ ਜੀ ਵਾਂਗੂ ਬੜੇ ਸੂਰਬੀਰ ਤੇ ਤੇਜ ਵਾਲੇ ਹੋਣਗੇ। ਸੂਰਬੀਰ ਬਹਾਦਰ ਨੂੰ ਆਖਦੇ ਹਨ। ਆਪ ਜੀ ਨੂੰ ਘੋੜੇ ਦੀ ਸਵਾਰੀ ਵੀ ਕਰਦੇ ਸਨ ਇੱਥੇ ਦੇ ਬਾਲਕਾਂ ਨੂੰ ਇਕੱਠੇ ਕਰਕੇ ਪਟਨੇ ਵਾਂਗੂ ਤੀਰ ਚਲਾਉਂਦੇ ਤੇ ਕਵੈਦਾਂ ਕਰਦੇ ਕਰਾਉਂਦੇ ਸਨ। ਖਿੱਦੋ ਪੱਟੀ ਦੀ ਖੇਲ ਬਹੁਤ ਮਚਾਉਂਦੇ ਸਨ। ਦੋ ਤੜੇ ਹੋ ਕੇ ਆਮੋ ਸਾਹਮਣੇ ਖੇਡਣ, ਜਿੱਤਣ ਹਾਰਨ ਦੀ ਬਾਜੀ ਲਾ ਲਾ ਖੇਡਣ। ਜਿਸ ਤਰ੍ਹਾਂ ਖੇਲ ਕੁੱਦ ਦੌੜ ਭੱਜ ਦੀ ਰੌਣਕ ਲੱਗੀ ਰਹੇ। ਸੋਹਣੀ ਪੁਸ਼ਾਕੀ ਪਾ ਕੇ ਦਸਤਾਰ ਸਜੀ ਹੋਈ ਵਿਚ ਪਟਨੇ ਵਾਲੀ ਕਲਗੀ ਝੂਮਦੀ ਐਸੇ ਸੋਹਣੇ ਲੱਗਦੇ ਸਨ ਕਿ ਸਭ ਕਿਸੇ ਦਾ ਦਿਲ ਮੋਹਿਆ ਜਾਂਦਾ ਸੀ। ਮਾਤਾ ਜੀ ਯਤਨ ਕਰਦੇ ਕਿ ਘਰ ਬੈਠਣ ਤੇ ਬਹੁਤੀ ਪ੍ਰਸਿੱਧੀ ਨਾ ਲੈਣ, ਪਰ ਆਪ ਜੀ ਖੇਲ ਕੁੱਦ ਵਿਚ ਰਹਿੰਦੇ ਸਨ। ਇਸ ਪਿੰਡ ਵਿਚ ਇਕ ਬਾਉਲੀ ਸੀ ਜੋ ਗੁਰੂ ਕੇ ਟਿਕਾਣੇ ਦੇ ਪਾਸ ਵਾਰ ਸੀ, ਪਰ ਪਾਣੀ ਖਾਰਾ ਸੀ। ਪਿੰਡ ਵਾਸੀਆਂ ਨੇ ਸ੍ਰੀ ਮਾਤਾ ਜੀ ਪਾਸ ਮਿੱਠੇ ਜਲ ਦੇ ਖੂਹ ਲਈ ਬੇਨਤੀ ਕੀਤੀ। ਤਦ ਖੂਹ ਦੇ ਖਰਚ ਵਾਸਤੇ ਮਾਇਆ ਮਾਤਾ ਜੀ ਨੇ ਦਿੱਤੀ ਤੇ ਥਾਂ ਵੀ ਦੱਸੀ। ਤਦ ਖੂਹ ਨਿਕਲ ਆਇਆ ਤੇ ਪਾਣੀ ਮਿੱਠਾ ਨਿਕਲਿਆ। ਤਵਾ ਖਾਂ ਵਿਚ ਲਿਖਿਆ ਹੈ ਕਿ ਖੂਹ ਉਥੇ ਗੁਪਤ ਹੋ ਰਿਹਾ ਸੀ, ਪਰ ਕਿਸੇ ਨੂੰ ਪਤਾ ਨਾ ਸੀ। ਮਾਤਾ ਜੀ ਨੇ ਪਤਾ ਦੇ ਕੇ ਪਟਵਾਇਆ, ਇਹ ਖੂਹ ਹੁਣ ਤੱਕ ਹੈ ਪਰ ਹੁਣ ਸੇਵਾ ਦਾ ਮੁਥਾਜ ਹੈ। ਬਾਵਲੀ ਵੀ ਗੁਰਦੁਆਰੇ ਦੇ ਪਾਸ ਹੈ ਪਰ ਸੇਵਾ ਦੀ ਲੋੜਵੰਦ ਹੈ। ਗੁਰਦੁਆਰਾ ਸੋਹਣੀ ਹੰਗੀ ਉਚਾਈ ਉਤੇ ਬੁਰਜ ਵਾਂਗੂ ਹੈ ਤੇ ਸੁਭਕ ਜਿਹਾ ਬਹੁਤ ਸੋਹਣਾ ਲੱਗਦਾ ਹੈ। ਲਖਨੌਰ ਅੰਬਾਲੇ ਛਾਵਨੀ ਤੋਂ 3 ਕੋਹ ਪਿੱਛੋਂ ਨੂੰ ਹੈ। ਸ਼ਾਹ ਪੀਕ ਇੱਥੇ ਕੁਛ ਚਿਰ ਰਹਿਣੇ ਕਰਕੇ ਜਾਂ ਦੂਰ ਦੂਰ ਪਤਾ ਲੱਗ ਗਿਆ ਤਾਂ ਆਪ ਦੇ ਦਰਸ਼ਨਾਂ ਨੂੰ ਸ਼ਾਹ ਪੀਕ ਆਇਆ। ਸ਼ਾਹ ਪੀਕ ਕੌਣ? ਜੋ ਸਾਹਿਬਜ਼ਾਦੇ ਜੀ ਦੇ ਅਵਤਾਰ ਸਮੇਂ ਪਟਨੇ ਗਿਆ ਸੀ ਤੇ ਆਪ ਜੀ ਅੱਗੇ ਕੁੱਚੀਆਂ ਰੱਖ ਕੇ ਪਰਤਾਵਾ ਲਿਆ ਸੀ ਕਿ ਆਪ ਜੀ ਹਿੰਦੂ ਨੂੰ ਰੱਖਣਗੇ ਕਿ ਮੁਸਲਮਾਨ ਨੂੰ। ਉਹ ਹੁਣ ਫੇਰ ਦਰਸ਼ਨਾਂ ਨੂੰ ਆਇਆ। ਅੱਜ ਕੱਲ ਉਹ ਠਸ ਕੇ ਪਿੰਡ ਰਹਿੰਦਾ ਹੁੰਦਾ ਸੀ। ਉਸ ਨੂੰ ਇਹ ਪਿੰਡ ਕਿਸੇ ਨੇ ਦਾਨ ਕਰਕੇ ਦਿੱਤਾ ਹੋਇਆ ਸੀ। ਇਹ ਆਪਣੇ ਭਜਨ ਬੰਦਗੀ ਵਿਚ ਵੇਖਦਾ ਸੀ ਕਿ ਮੁਗਲ ਪਾਤਸ਼ਾਹ ਦੇ ਸੂਬੇ ਜ਼ੁਲਮ ਕਰ ਰਹੇ ਹਨ ਤੇ ਰਾਜ ਨੇ ਨਹੀਂ ਰਹਿਣਾ। ਇਸ ਨੇ ਗੁਰੂ ਜੀ ਨੂੰ ਵੀ ਸਿਆਣ ਲਿਆ ਸੀ ਕਿ ਇਹ ਇਸ ਰਾਜ ਦੀ ਨੀਂਹ ਵਿਚ ਕਹੀ ਧਰ ਦੇਣਗੇ। ਕਹੀ ਇਕ ਲੋਹੇ ਦਾ ਹਥਿਆਰ ਹੈ ਜਿਸ ਨਾਲ ਜਿੰਮੀ ਪੁੱਟ ਸੁੱਟੀ ਦੀ ਹੈ। ਅਰਥ ਇਹ ਕਿ ਮੁਗਲਾਂ ਦਾ ਰਾਜ ਨਾਸ਼ ਕਰਨਗੇ। ਸੋ ਇਹ ਸ਼ਾਹ ਪੀਕ ਆਪਣੇ ਚੇਲਿਆਂ ਦੇ ਗਰਾਈ ਫਿਰਦਾ ਖਬਰ ਸੁਣ ਕੇ ਲਖਨੌਰ ਆ ਗਿਆ। ਇਸ ਦੇ ਨਾਲ ਇਕ ਹੋਰ ਪੀਰ ਵੀ ਸੀ। ਉਸ ਦਾ ਨਾਮ ਮੀਰ ਦੀਨ ਲਿਖਿਆ ਹੈ। ਜਦੋਂ ਸ਼ਾਹ ਪੀਕ ਲਖਨੌਰ ਆਇਆ ਤਾਂ ਗੁਰੂ ਨੰਦਨ ਜੀ ਹੋਰ ਬਾਲਕਾਂ ਨਾਲ ਖਿੱਦੋ ਪੱਟੀ ਦਾ ਖੇਲ ਮਚਾ ਰਹੇ ਸਨ। ਸ਼ਾਹ ਪੀਕ ਸਾਥੀਆਂ ਤੋਂ ਅੱਡ ਹੋ ਕੇ ਉਥੇ ਆ ਗਿਆ ਤੇ ਸਾਹਿਬਜ਼ਾਦੇ ਦੇ ਪਾਸ ਆ ਕੇ ਹੱਥ ਜੋੜ ਕੇ ਖੜੋ ਗਿਆ। ਫਿਰ ਮੱਥਾ ਟੇਕਿਆ ਉਸ ਤੇ ਬੋਲਿਆ, ਮੇਰੇ ਧੰਨ ਭਾਗ, ਧੰਨ ਹੋ। ਫਿਰ ਅੱਗੇ ਵਧ ਕੇ ਗੋਦੀ ਵਿਚ ਜਾ ਲਏ। ਆਪ ਜੀ ਦੇਖ ਦੇਖ ਕੇ ਮੁਸਕਰਾ ਰਹੇ ਸਨ ਜਿਵੇਂ ਪਹਿਲੀ ਵਾਰ ਮੁਸਕਰਾ ਰਹੇ ਸਨ। ਬਾਲਕ ਤੱਕਣ ਲੱਗ ਗਏ ਕਿ ਕੌਣ ਆ ਗਿਆ ਹੈ ਜੋ ਸਾਡੇ ਮੀਰੀ ਨੂੰ ਚੁੱਕ ਕੇ ਲੈ ਚੱਲਿਆ ਹੈ। ਪਰ ਪੀਰ ਨੇ ਕਿਹਾ, ਬੱਚਿਓ ਫਿਕਰ ਨਾ ਕਰੋ, ਹੁਣੇ ਆਪ ਜੀ ਤੁਸਾਂ ਕੋਲ ਆ ਜਾਣਗੇ। ਕੁਛ ਪਰੇ ਜਾ ਕੇ ਕੁਛ ਗੱਲਾਂ ਕਰਦਾ ਰਿਹਾ ਜਿਸ ਦੇ ਅੰਤ ਵਿਚ ਬੋਲਿਆ ਕਿ ਤੁਰਕ ਰਾਜ ਜਦ ਨਹੀਂ ਰਹੇਗਾ ਤਾਂ ਮੇਰਾ ਟੁਕੜਾ ਨਾ ਬੰਦ ਹੋ ਜਾਏ। ਇਉਂ ਲਿਖਿਆ ਹੈ, ਮੈਂ ਰਾਵਰ ਕੇ ਚਰਨ ਨਿਹੋਰੋਂ ਅਚਲ ਰਹੇ ਜਗ ਟੁਕੜਾ ਮੋਰਾ, ਜਬ ਹੋਏ ਗੁਰੂ ਪੰਥ ਕਾ ਜੋਰਾ। ਤਬ ਬਾਲਾ ਪ੍ਰੀਤਮ ਜੀ ਬੋਲੇ, ਚਿਰੰਕਾਲ ਰਹੇ ਦੇਗ ਤੁਮਾਰੀ। ਇਸ ਦਾ ਅਰਥ ਹੈ ਕਿ ਪੀਰ ਨੇ ਕਿਹਾ ਕਿ ਮੈਂ ਤੁਸਾਂ ਜੀ ਦੇ ਚਰਨਾਂ ਵਿਚ ਬੇਨਤੀ ਕਰਦਾ ਹਾਂ ਕਿ ਮੇਰਾ ਟੁਕੜਾ ਜਗਤ ਵਿਚ ਸਦਾ ਚੱਲਦਾ ਰਹੇ, ਜਦੋਂ ਕਿ ਆਪ ਦਾ ਪੰਥ ਜੋਰਾਂ ਵਿਚ ਹੋ ਜਾਵੇ ਉਦੋਂ ਵੀ। ਗੁਰੂ ਜੀ ਨੇ ਉੱਤਰ ਦਿੱਤਾ, ਤੇਰੀ ਦੇਗ ਢੇਰ ਚਿਰ ਚੱਲਦੀ ਰਹੋ। ਮਤਲਬ ਇਹ ਕਿ ਪੀਰ ਨੇ ਮੰਗ ਕੀਤੀ ਸੀ ਕਿ ਮੇਰਾ ਡੇਰਾ ਬਣਿਆ ਰਹੇ ਤੇ ਗੁਰੂ ਜੀ ਨੇ ਕਿਹਾ ਚਿਰ ਤੱਕ ਰਹੇਗਾ, ਸੋ ਹੁਣ ਤੱਕ ਉਹ ਡੇਰਾ ਹੈ। ਪੀਰ ਮੀਰ ਦੀਨ ਦੂਰ ਖੜੋਤਾ ਸ਼ਾਹ ਪੀਕ ਨੂੰ ਸਭ ਕੁਛ ਕਰਦਿਆਂ ਦੇਖਦਾ ਰਿਹਾ। जो शाह पीक बाला प्रीतम जी नू बालकां विच छड़ के ते मत्था टेक के गया ता मीर दीन ने पुछया, पीर जी तुसा मुसलमान होके हिंदू बच्चे नू सजदा क्यों किता? सजदा आखदे हन मत्था टेकन नू। शाह पीक ने कहा, एह इंसान बच्चा नहीं, एह खुदा दा बच्चा है, बड़े तेज वाला होवेगा, एह जुलम दूर करेगा। तदों पता नहीं की होवेगा, मैं अपना डेरा ते टुकड़ा बख्शाण आया सा, सो बख्शा लिया है। मीर दीन ने आख्या, इसका मतलब की होया? ता पीर ने कहा कि मेरा डेरा वसदा रहेगा ते मेरा लंगर चलदा रहेगा। कवि संतोख सिंह जी लिखते हन कि इसका पिंड साडे नेड़े ही है ते उथे शाह पीक दा डेरा सलामत चलता है। सिख सरदार चुफेरे वसते हन। इसे तरह फिरदे तुरदे घोड़े चढ़े पोस्थली दे थे ते गए ता उथे राजपूत सरदार शाह पीक दे चेले आए हुए सन। उना ने पांच तीर साहिबजादे दे अगे लिया रखे ते मत्था टेकिया। इसे तरह आले दुआले दे पिंडा विच आप जी कई वेर अपने मुसाहिबां या लड़कियां नाल घोड़े चढ़े फेरा मार आउंदे। पीर आफरदीन। आफरदीन नामे एक होर पीर दी कथा खालसा तवारीख विच लिखी है कि एक दिन गुरु नंदन जी बालकां विच लखनौर दी जू विच खेल रहे सन कि एह पीर जी किसे पिंड किसे काम जांदे लखनौर दियां जमीनां विचो लंघे ता बच्चियां नू खेल ते वेख के खलो गए ता नजर बाला प्रीतम जी ते जा पई। हक्के बक्के होके खड़ो गए ते फिर सिर नवाया, फिर पालकी खड़ी करा के साहिबजादे जी दे पास जा खड़ोते ते मत्था टेकिया, फिर परे ले जाके कुछ गल्लां कीतियां, फिर मत्था टेक के पालकी विच आ बैठे ते पालकी टुर पई। ठिकाने जाके मुरीदां चेलियां ने पुछया, पीर जी अचरज है कि तुसी अज हिंदू बालके नू मत्था टेकिया है? तद पीर ने कहा, तुसानू गैब दे आलम दा पता नहीं, गैब दा आलम आखदे हन ना दिसन वाले संसार नू, जिसनू गुप्त संसार भी आखदे हन। सच्चे संत लोग जद समाधि विच हुंदे हन ता उथों दी गलबात जान लैंदे हन। सो पीर ने कहा, भाई एह बाल नहीं, एह रब दा प्यारा है। जदों मैं समाधि विच हुंदा हां ता इस नू मैं वेख्या है कि सारे पीर फकीर रब जी दी दरगाह दे दरवाजे तो बाहर सिर झुकाई खड़ोते हन, एह अंदर जांदा है, एदी पहुंच तो रब जी दे पास है। मैं अज बालक रूप विच देख के हैरानिया गया हां, इस करके पास जाके गल्लां करके दिल दी पकियाई कीती है कि ओहो हन या कोई होर, सो तसल्ली कर आया हां कि ओही हन। मैं भाई तां सिर नवा दित्ता सी इस दे अगे, तुसी समझ नहीं सकदे, रब नूर है, ए उसका प्यारा भी नूरी है, ए दुनिया विच पाप दूर करन आया है। ए कह के पीर ने फेर सिर नवाया ते सारे मुरीदां भी सिर चुका दिता ते आख्या, भला होवी। कीरतपुर। उंज तां अनोखे बालक जी हर वेले खेलां विच रुझे टपदे दौड़दे सन, पर दो वेले दीवान विच आ जांदे सन अते कीर्तन सुनन बैठदे जरूर सन। उस वेले इहो हुंदे सन जिवें जोगियां दे राजे राज जोग दी समाधि विच हुंदे सन, अर्थात अंदरों अपने मन दा ध्यान रब जी विच जोड़ के बैठे हुंदे सन ते चेहरे ते राजियां वाला तेज हुंदा है। पिता जी दे मिलन दी चाहना बड़ी जोरां दी अंदर हुंदी सी, कदे कदे अपने बापू जी दे मिलन दी चाहना दसी दे तां पता लगदा कि किन्ना डूंगा प्यार उनां नाल है। उधर उना दे दिल दी खिच श्री गुरु तेग बहादुर जी आनंदपुर बैठे ही समझदे सन। सो गुरु जी ने उथे अपने चंगे आदमी घल के साहिबजादे जी नू बुला भेजिया। हुण तैयारी हो गई लखनौर तो चलने दी। लखनौर भावे पिंड सी पर कई महीने रहन करके उथे चंगा परचावा हो गया सी। पिंड विच बहुत सारे सिख है सन, सत संग रोज हुंदा सी, साहिबजादे दे दर्शन ते कौतक सब नू मोह लैंदे सन। जद टुरन लगे तां लागले पिंडां दी ते लखनौर दी संगत इकट्ठी हो गई। सारे बड़े प्यार नाल विछड़ विछड़ मिले, सो एथे भी पटने वांग तुर पए ते संगतां नू असीसां दे दे के विदया होई। उथों टुर के राणो माजरे नंदपुर कलौड़ रोपड़ आदि कई थाई अटकदे मुकाम करदे कीरतपुर पहुंच पए। एथे श्री गुरु तेग बहादुर जी दे अपने भरावां ते परिवार वसदे सन। सारे साहिबजादे जी नू मिलके बड़े प्रसन्न होए, रात उथे रहे, कीरतपुर दे सारे गुरुद्वारे वेखे, दोवें माता जी अपने साकां नू मिले, सब नू पूरब दियां सगातां दित्तियां। आनंदपुर प्रवेश। अगले दिन श्री आनंदपुर नूं टुर पए। आनंदपुर तो कितने ही सिख श्री गुरु तेग बहादुर जी दे कल्ले होए लैण वास्ते कीरतपुर आए सन। जदों नूं कि ए सारे आनंदपुर दे लागे पहुंचे तां अगो संगत आनंदपुर दी लैण आई। आमो सामने शब्द पढ़दे मिले, जिवें अज कल विआह वाले घर दी घर धी वाले ते पुत्तर वाले शब्द पढ़दे मिलनी वेले मिलदे हन। जदों नगर विच वड़े फुलां दी वर्खा च फेरियो हो रही सी। जदों घर पहुंचे तां अगे चंगे चंगे सिख खड़े सन। जदों साहिबजादे जी ने दरवाजे विच कदम रखे तां प्यार भरे कूले कूले दिल वाले श्री गुरु तेग बहादुर जी अंदरों आ रहे सन। भज के साहिबजादे जी ने चरणा ते सीस धर दिता। गुरु जी ने चा के छाती नाल ला लिया। इन्ने नूं माता नानकी जी पहुंच पई। गुरु तेग बहादुर जी ने अपनी माता नूं सीस नवाया, पर माता जी ने सीस छेती नाल चक के छाती नाल ला लिया। रब दे प्यारियां दे सिर नूं सीस आखीदा है। फिर श्री गुरु तेग बहादुर जी अपने सिंघासन ते जा बैठे अते साहिबजादे जी नूं झोली भी लै लिया। हुण संगत च फेरे जुड़ के बैठ गई। कीर्तन मिठा मिठा छिड़पिया, देखो दीवान सज रहा है, मिठी धुन शब्द दी उठ रही है। सिंघासन ते गुरु साहिब बैठे हन, छाती नाल लगे बाला प्रीतम जी चंबड़े बैठे हन। देखो कैसी सोहनी मूरत बज रही है, पिता हमारे प्रगटे माज, पिता पूतरल कीनी सांझ। आनंदपुर दा वसेबा लाड। इस तरह साहिबजादे जी जिन्हां नूं पटने दे प्रेमी बाला प्रीतम जी आख्या करदे सन, आनंदपुर अपने पिता जी श्री गुरु तेग बहादुर जी पास आ गए सन। पिता जी अपने अनोखे पुत्र नूं बहुत प्यार करदे सन। एक तां इस करके कि पुत्र सन, दूजे इस करके कि आप जी जानदे सन कि साडे मगरों श्री गुरु गादी ते इहो साहिबजादे जी बैठणगे। सो हर तरह नाल पिता गुरु जी प्यार ते लाड करदे सन। श्री गुजरी माता जी ते दादी जी श्री नानकी जी बड़े लाड लड़ाउंदे सन, पर फिर भी आप लई दाइयां रख दित्तियां सन। दाइयां रात नूं आप दी सोहणी विछाई करदियां सन, रात दे कपड़े पौंदियां सन। हुनाल होवे ते हवा ना चुल्ले तां पक्खा चलदियां सन, सियाल होवे तां कमरे नूं निग्घिया रखदियां सन। एक तों वधीक इस करके सन के वारो वारी काम करदियां सन। सौण वेले सौण वालियां लोरियां ते जागण वेले जाग लोरियां गाउंदियां सन। दिन नूं लोड हुंदी सी साहिबजादे जी नूं बाहर सैल करन लै जाण दी, होरना बालां नाल खेडण विच रुझण दी, इस फिर वेले सिर प्रसाद छकण वेले घर लै आउण दी। जो दास इह सेवा करदे सन उहनां नूं दाए आखदे सन। दाया दा काम ए भी हुंदा सी कि बाला प्रीतम जी नूं दोनों वेले ठीक वक्त सिर दीवान विच लै आया करन। उंज तां साहिबजादे जी दीवान विच हाजिर होण लई आप बड़े तैयार रहिंदे सन, पर एह दाए वेले सिर याद करा दिया करदे सन। एह दाए सेवा भी करदे सन ते साहिबजादे जी नूं दस्से बिना उहनां दी राखी भी करदे सन। दस्से बिना इस करके कि बालपने विच ही साहिबजादे जी निरपौ सन। निरपौ आखदे हन निधड़क नूं जो डरे ना। तुसी जपजी साहिब दा पाठ सुनदे हो ना ते कंठ भी कर रहे हो, वेखो उस दे छेखड़ले श्लोक विच आउंदा है दोए दाई दाया। दाई आखदे हन त्रीमत सेवा करन वाली नूं, खिडावी नूं। दाया आखदे हन दिन दे खिडावे नूं। जपजी विच गुरु जी ने जीवां नूं बाल दस्या है, दिन नूं दाई, दिन नूं दाया खिडावा ते रात नूं दाई खिडावी दस्या है। दाया ते दाए साहिबजादे दी सेवा ते लाड प्यार लई काम करदे सन। इन्हां दोहां नूं दायन या दईयन आखदे सन। साहिबजादे जी ने वड्डे होके अपने हाल आप लिखे हन। उस विच आप जी लिखदे हन, मदर देस हम कोले आए, पांत पांत दायन दुलराए। एह केड़ी बोली है? साडी पंजाबी बोली तां नहीं, एह बोली है पटने दी, जिथे साहिबजादे जी बाल वरेस विच रहे सन। इस दा अर्थ है कि मैनू मेरे प्यार करन वाले पंजाब विच लै आए। उथे दाइयां ते दाए अर्थात कई तरह दे खिडावे ते खिडावियां मैनू लाड लड़ाउंदे सन। आनंदपुर वसेबा रच्छा। जदो गुरु थापे गए तदो वड्डे होके आप जी ने अपने जो हाल लिखे हन उन्हां विच आप ने लिखिया है, कीनी आनक भांत की रच्छा। इस दे अर्थ ए हन कि साडे शरीर दी राखी कई भांत नाल कीती। ਇਕ ਤਾਂ ਦਾਈ ਦਾਏ ਸਹ ਸੁਭਾਅ ਰਾਖੀ ਕਰਦੇ ਸਨ, ਉਨ੍ਹਾਂ ਤੋਂ ਛੁੱਟ ਹੋਰ ਖਾਸ ਰਾਖੇ ਵੀ ਸਨ, ਜਿਵੇਂ ਕਿ ਬਾਲਾ ਪ੍ਰੀਤਮ ਜੀ ਨੂੰ ਸਤਲੁਜ ਨਦੀ ਵਿਚ ਖੇਲਾਂ ਕਰਨ ਦਾ ਸ਼ੌਕ ਸੀ। ਉਥੇ ਬੇੜੀਆਂ ਤੇ ਮਲਾਹ ਸਨ ਜੋ ਜਲ ਕ੍ਰੀੜਾ ਅਰਥਾਤ ਜਲ ਵਿਚ ਜਾਂ ਕਿਨਾਰੇ ਦੀਆਂ ਖੇਡਾਂ ਵਿਚ ਰਾਖੇ ਹੁੰਦੇ ਸਨ, ਜਿਵੇਂ ਕਿ ਜਲ ਵਿਚ ਨਹਾਉਣਾ, ਤਾਰੀਆਂ ਲਾਉਣੀਆਂ, ਬੇੜੀ ਨੂੰ ਖਿਉਣਾ, ਖਿਉਣਾ ਕਹਿੰਦੇ ਹਨ ਚੱਪੇ ਲਾ ਕੇ ਬੇੜੀ ਨੂੰ ਪਾਣੀ ਵਿਚ ਤੋਰਨਾ ਤਾਰਨਾ, ਇਸ ਤਰ੍ਹਾਂ ਬਾਹਰ ਫਿਰਨ, ਸੈਲ ਕਰਨ, ਘੋੜੇ ਚੜ ਕੇ ਸੈਲ ਕਰਨ ਆਦਿ ਵੇਲੇ ਇਹ ਰਾਖੇ ਰਾਖੀ ਕਰਦੇ ਸਨ। ਪਰ ਰਾਖੇ ਰੱਖੇ ਹੋਏ ਪਿਤਾ ਮਾਤਾ ਜੀ ਨੇ ਸਨ, ਇਸ ਕਰਕੇ ਤੁਕ ਜੋ ਉਪਰ ਆਈ ਹੈ ਕਿੰਨੀ ਅਨੇਕ ਭਾਂਤ ਕੀ ਰੱਛਾ, ਉਸ ਦੇ ਅਰਥ ਇਹ ਹਨ ਕਿ ਮੇਰੇ ਪਿਤਾ ਜੀ ਨੇ ਕਈ ਤਰ੍ਹਾਂ ਨਾਲ ਮੇਰੀ ਰੱਛਾ ਕੀਤੀ, ਜਿਵੇਂ ਦੁਲਾਰਿਆਂ ਤਾਂ ਮਾਪਿਆਂ ਨੇ ਪਰ ਨਾਲ ਦੁਲਾਰਨ ਸੇਵਾ ਤੇ ਲਾਏ ਸਨ, ਜਿਵੇਂ ਦੁਲਰਾਇਆ ਤਾਂ ਮਾਪਿਆਂ ਨੇ ਪਰ ਨਾਲ ਦੁਲਾਰਨ ਸੇਵਾ ਤੇ ਲਾਏ ਸਨ, ਦਾਈਆਂ ਤੇ ਦਾਏ ਤਿਵੇਂ ਰੱਛਾ ਤਾਂ ਕੀਤੀ ਮਾਪਿਆਂ ਨੇ ਪਰ ਰੱਛਾ ਕਰਨ ਤੇ ਲਾਏ ਸਨ ਰਾਖੇ। ਉਂਜ ਪਿਤਾ ਗੁਰੂ ਜੀ ਗੁਰੂ ਸਨ, ਉਨ੍ਹਾਂ ਦਾ ਤਾਂ ਪਿਆਰ ਹੀ ਸਭ ਤੋਂ ਵੱਡਾ ਰਾਖਾ ਸੀ। ਇਨ੍ਹਾਂ ਦਾਈ ਦਾਇਆਂ ਕੇ ਖਿਡਾਵੀਆਂ ਤੇ ਖਿਡਾਵੀਆਂ ਦਾ ਸਰਦਾਰ ਇਕ ਗੁਰੂ ਕਾ ਪੱਕਾ ਸਿੱਖ ਸੀ, ਉਸਦਾ ਨਾਂ ਉਨ੍ਹਾਂ ਦਿਨਾਂ ਵਿਚ ਚੌਪਤ ਰਾਏ ਜਾਂ ਚੰਪਤ ਰਾਏ ਜੀ ਲਿਖਿਆ ਹੈ। ਇਹ ਚੰਪਤ ਰਾਏ ਜਦੋਂ ਸ੍ਰੀ ਬਾਲਾ ਪ੍ਰੀਤਮ ਜੀ ਗੁਰੂ ਹੋ ਗਏ ਤੇ ਅੰਮ੍ਰਿਤ ਦੀ ਮਰਿਆਦਾ ਤੋਰੀ ਤਾਂ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ, ਫਿਰ ਇਸ ਦਾ ਨਾਂ ਹੋ ਗਿਆ ਸੀ ਭਾਈ ਚੌਂਪਾ ਸਿੰਘ। ਇਹ ਚੰਪਤ ਰਾਏ ਆਪਣੇ ਮਾਪਿਆਂ ਦੇ ਸੁਖਣਾ ਦਾ ਪੁੱਤਰ ਸੀ। ਸੁਖਣਾ ਕੀ ਹੁੰਦੀ ਹੈ? ਇਸ ਦੇ ਮਾਪਿਆਂ ਨੇ ਅਰਦਾਸ ਕੀਤੀ ਸੀ ਕਿ ਸੱਤਵੇਂ ਗੁਰੂ ਸਾਹਿਬ ਗੁਰੂ ਹਰ ਰਾਏ ਜੀ ਦਾ ਧਿਆਨ ਧਰ ਕੇ ਕਿ ਜੇ ਸਾਡੇ ਘਰ ਔਲਾਦ ਹੋ ਪਵੇ ਤਾਂ ਅਸੀਂ ਇਕ ਬੱਚਾ ਆਪ ਦੀ ਭੇਟਾ ਕਰਾਂਗੇ। ਸੋ ਜਦ ਉਨ੍ਹਾਂ ਦੇ ਘਰ ਔਲਾਦ ਹੋਈ ਤਾਂ ਇਕ ਬੱਚਾ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿਚ ਭੇਟਾ ਕਰ ਗਏ। ਗੁਰੂ ਹਰ ਰਾਏ ਸਾਹਿਬ ਜੀ ਇਸ ਨੂੰ ਸਦਾ ਖਿੜਿਆ ਤੇ ਖੁਸ਼ ਵੇਖ ਕੇ ਚੌਂਪਾ ਚੌਂਪਾ ਕਰਕੇ ਵਾਜਾਂ ਮਾਰਦੇ ਸਨ, ਫੇਰ ਇਸ ਨੂੰ ਚੰਪਤ ਰਾਏ ਨਾਮ ਦਿੱਤਾ। ਇਹ ਸੱਤਵੀਂ ਅੱਠਵੀਂ ਨੌਵੀਂ ਪਾਤਸ਼ਾਹੀ ਜੀ ਦੀ ਸੇਵਾ ਕਰਦਾ ਗੁਰੂ ਕਾ ਸਿੱਖ ਤੇ ਚੰਗਾ ਗੁਰਮਤ ਦਾ ਪ੍ਰਵੀਨ ਸਿੱਖ ਤਿਆਰ ਹੋ ਗਿਆ। ਨੌਵੇਂ ਸਤਿਗੁਰਾਂ ਨੇ ਸਾਹਿਬਜ਼ਾਦੇ ਦੇ ਖਿਡਾਵਿਆਂ ਦਾ ਵਡਕਾ ਇਸ ਨੂੰ ਥਾਪਿਆ। ਦਸਵੇਂ ਪਾਤਸ਼ਾਹ ਦੇ ਸਮੇਂ ਇਹ ਅੰਮ੍ਰਿਤ ਛੱਕ ਕੇ ਚੌਂਪਾ ਸਿੰਘ ਬਣ ਗਿਆ। ਅੰਮ੍ਰਿਤ ਦੀ ਰਹਿਤ ਦਾ ਇਕ ਰਹਿਤਨਾਮਾ ਇਸ ਚੌਂਪਾ ਸਿੰਘ ਨੇ ਤਿਆਰ ਕੀਤਾ, ਜਿਸ ਦਾ ਅਸਲ ਨਹੀਂ ਮਿਲਦਾ ਪਰ ਕੁਝ ਥੋੜਾ ਬਦਲਿਆ ਰੂਪ ਮਿਲਦਾ ਹੈ। ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਤਾ ਗਾਦੀ ਵਾਸਤੇ ਹੀ ਤਾਂ ਆਏ ਸੇ, ਪਰ ਅਜੇ ਗੁਰੂ ਨਹੀਂ ਸੇ ਥਾਪੇ ਗਏ। ਉਨ੍ਹਾਂ ਵਿਚ ਵਿਦਿਆ ਅਗੰਮ ਦੀ ਸੀ, ਜਾਣੋ ਉਨ੍ਹਾਂ ਨੂੰ ਬਿਨਾਂ ਪੜੇ ਵਿਦਿਆ ਦੇ ਗਿਆਨ ਆਪਣੇ ਆਪ ਆਉਂਦੇ ਸਨ, ਪਰ ਫੇਰ ਵੀ ਪਿਤਾ ਗੁਰੂ ਜੀ ਸਾਰੀ ਤਰ੍ਹਾਂ ਦੀ ਸੋਹਣੀ ਮਤ ਜਿਸ ਨੂੰ ਸਿੱਖਿਆ ਆਖੀਦਾ ਹੈ ਦੇਣੀ ਚਾਹੁੰਦੇ ਸਨ, ਜਿਵੇਂ ਕਿ ਗੁਰਮੁਖੀ ਅੱਖਰ ਪੜ੍ਹਨੇ, ਅੱਖਰ ਪੜ੍ਹ ਲੈਣ ਤਾਂ ਗੁਰਬਾਣੀ ਦਾ ਪਾਠ ਕਰ ਲੈਣ, ਫਿਰ ਸ਼ਸਤਰ ਵਿਦਿਆ, ਘੋੜੇ ਚੜਨਾ, ਤੀਰ ਚਲਾਉਣੇ, ਗੱਤਕੇ ਖੇਡ ਕੇ ਤਲਵਾਰ ਚਲਾਉਣ ਦੀ ਜਾਤ ਸਿੱਖਣੀ, ਬੰਦੂਕ ਵਿਚ ਗੋਲੀ ਭਰ ਕੇ ਨਿਸ਼ਾਨਾ ਬੰਨਣਾ ਤੇ ਫੇਰ ਤੋੜਾ ਲਾ ਕੇ ਚਲਾ ਦੇਣਾ, ਸਾਰੀਆਂ ਗੱਲਾਂ ਸਿਖਾਉਣ ਦੇ ਉਸਤਾਦ ਰੱਖ ਦਿੱਤੇ ਸਨ। ਇਹ ਗੱਲ ਵੀ ਗੁਰੂ ਜੀ ਨੇ ਵੱਡੇ ਹੋ ਕੇ ਇਸ ਤੁਕ ਵਿਚ ਆਪ ਲਿਖੀ ਹੈ, ਦੀਨੀ ਭਾਂਤ ਭਾਂਤ ਕੀ ਸਿੱਖਿਆ, ਕਿ ਸੋਹਣੇ ਬਾਬਲ ਨੇ ਮੈਨੂੰ ਤਰ੍ਹਾਂ ਤਰ੍ਹਾਂ ਦੀ ਸਿੱਖਿਆ ਦਿੱਤੀ। ਅਸਲ ਸਿੱਖਿਆ ਤਾਂ ਗੁਰਿਆਈ ਦੀ ਸੀ, ਜਿਸ ਨੂੰ ਆਤਮ ਵਿਦਿਆ ਤੇ ਜੀ ਦਾਨ ਦੀ ਵਿਦਿਆ ਆਖੀਦਾ ਹੈ, ਉਹ ਤਾਂ ਪਿਤਾ ਗੁਰੂ ਜੀ ਨੇ ਆਪ ਦਿੱਤੀ, ਪਰ ਹੋਰ ਵਿਦਿਆ ਦੇ ਉਸਤਾਦ ਰੱਖ ਦਿੱਤੇ। ਜਿਵੇਂ ਕਿ ਖੋਜ ਕਰੀਏ ਤਾਂ ਇਹ ਗੱਲ ਲਿਖੀ ਲੱਭ ਪੈਂਦੀ ਹੈ ਕਿ ਜਿਸ ਤੋਂ ਆਪ ਜੀ ਗੁਰਮੁਖੀ ਪੜ੍ਹੇ ਉਸਦਾ ਨਾਂ ਹਰਜਸ ਰਾਏ ਸੀ। ਇਹ ਮੁਨਸ਼ੀ ਵੀ ਸੀ ਤੇ ਫਾਰਸੀ ਤੇ ਗੁਰਮੁਖੀ ਵਿਦਿਆ ਵੀ ਚੰਗੀ ਜਾਣਦਾ ਸੀ। ਇਹ ਮਤੀ ਦਾਸ ਦਾ ਭਤੀਜਾ ਸੀ। ਮਤੀ ਦਾਸ ਬੜਾ ਪੱਕਾ ਸਿੱਖ ਸੀ ਜੋ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ ਦਿੱਲੀ ਵਿਚ ਸ਼ਹੀਦ ਹੋਇਆ ਸੀ, ਜਿਸ ਨੂੰ ਤੁਰਕਾਂ ਨੇ ਜਿਉਂਦੇ ਜੀ ਆਰੇ ਨਾਲ ਚੀਰਿਆ ਸੀ। ਸੋ ਹਰਜਸ ਨੇ ਆਪ ਨੂੰ ਗੁਰਮੁਖੀ, ਗੁਰਬਾਣੀ, ਗੁਰਸਾਖੀਆਂ ਸਭੋ ਕੁਝ ਪੜਾਉਣਾ ਸ਼ੁਰੂ ਕੀਤਾ ਤਾਂ ਆਪ ਜੀ ਬਹੁਤ ਛੇਤੀ ਇਉਂ ਸਿੱਖ ਗਏ ਜਿਵੇਂ ਕਿ ਅੱਗੇ ਹੀ ਜਾਣਦੇ ਸਨ। ਮਸਾਂ 6 ਮਹੀਨੇ ਇਸ ਪੜਨ ਤੇ ਲੱਗੇ, ਫਿਰ ਹਰਜਸ ਤੋਂ ਹੀ ਫਾਰਸੀ ਪੜ੍ਹਨੀ ਸ਼ੁਰੂ ਕੀਤੀ, ਪਰ ਮਗਰੋਂ ਤਵਾਰੀਖ ਖਾਲਸਾ ਵਿਚ ਲਿਖਿਆ ਹੈ ਕਿ ਇਕ ਫਾਰਸੀ ਦੇ ਵਿਦਵਾਨ ਮੁਨਸ਼ੀ ਪੀਰ ਮੁਹੰਮਦ ਕਾਜੀ ਨੂੰ ਲਾਇਆ ਸੀ। ਇਸ ਉਸਤਾਦ ਤੋਂ ਫਾਰਸੀ ਵਿਦਿਆ ਬੜੇ ਥੋੜੇ ਚਿਰ ਵਿਚ ਆਪ ਨੇ ਪੜ੍ਹ ਲਈ। ਤਵਾਰੀਖ ਖਾਲਸਾ ਵਿਚ ਲਿਖਿਆ ਹੈ ਕਿ ਭਾਵੇਂ ਇਨ੍ਹਾਂ ਦੇ ਨਾਲ ਪਰਚਣ ਲਈ ਹੋਰ ਵੀ ਕਈ ਬਾਲਕ ਜਮਾਤੀ ਕਰ ਦਿੱਤੇ ਸੇ, ਪਰ ਇਨ੍ਹਾਂ ਦੀ ਬੁੱਧ ਨੂੰ ਕੋਈ ਨਾ ਅਪੜਿਆ। ਥੋੜੇ ਹੀ ਦਿਨਾਂ ਵਿਚ ਗੁਰੂ ਜੀ ਕਈ ਕਿਤਾਬਾਂ ਪੜ੍ਹ ਕੇ ਉਨ੍ਹਾਂ ਦੇ ਮਾਂ ਨੇ ਜੋ ਕਾਜੀ ਨੂੰ ਵੀ ਨਹੀਂ ਆਉਂਦੇ ਸੀ ਕਰਨ ਲੱਗ ਪਏ, ਜਿਸ ਤੋਂ ਉਸ ਨੇ ਇਨ੍ਹਾਂ ਨੂੰ ਵਲੀ ਅੱਲਾ ਸਮਝ ਕੇ ਸੱਤ ਸਲਾਮਾਂ ਕੀਤੀਆਂ। ਫਿਰ ਜੇ ਕਦੇ ਗੁਰੂ ਜੀ ਕਾਜੀ ਤੋਂ ਕੁਛ ਪੁੱਛਣ ਤਾਂ ਉਹ ਬੜੇ ਅਦਬ ਨਾਲ ਦੱਸ ਦੇਵੇ, ਨਹੀਂ ਤਾਂ ਉਨ੍ਹਾਂ ਦੇ ਚਰਨਾਂ ਵਿਚ ਧਿਆਨ ਧਰ ਰੱਖੇ। ਇਸੇ ਕਰਕੇ ਉਸ ਦਾ ਲੋਕ ਪ੍ਰਲੋਕ ਸੁਧਰ ਗਿਆ। ਵਲੀ ਅੱਲਾ ਕੀ ਹੁੰਦਾ ਹੈ? ਮੁਸਲਮਾਨ ਲੋਕੀ ਫਾਰਸੀ ਬੋਲੀ ਵਿਚ ਵਲੀ ਅੱਲਾ ਰੱਬ ਦੇ ਡਾਢੇ ਪਿਆਰੇ ਨੂੰ ਆਖਦੇ ਹਨ, ਜੋ ਰੱਬ ਜੀ ਦੇ ਪਾਸ ਪਾਸ ਰਹਿੰਦਾ ਹੋਵੇ, ਇੰਨਾ ਕਿ ਰੱਬ ਜੀ ਦਾ ਦੋਸਤ ਜਾਂ ਪਿਆਰਾ ਮੰਨ ਲਿਆ ਜਾਵੇ। ਜਿਵੇਂ ਅਸੀਂ ਬੱਚਿਆਂ ਨੂੰ ਮਦਰੱਸੇ ਜਾਂ ਸਕੂਲੇ ਘੱਲਦੇ ਹਾਂ ਜੋ ਵਿਦਿਆ ਪਾ ਲੈਣ, ਤਿਵੇਂ ਸਕੂਲਾਂ ਤੋਂ ਪਹਿਲਾਂ ਪਾਠਸ਼ਾਲਾ ਤੇ ਮਦਰੱਸੇ ਹੁੰਦੇ ਸਨ। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੋਹਣੇ ਪੁੱਤਰ ਨੂੰ ਵੀ ਇਕ ਤਰ੍ਹਾਂ ਦਾ ਮਦਰੱਸਾ ਜਾਂ ਸਕੂਲ ਬਣਾ ਦਿੱਤਾ ਸੀ, ਜਿਕੂ ਪੜਾਉਣ ਵਾਲੇ ਗੁਰੂ ਜੀ ਨੇ ਆਪ ਰੱਖ ਦਿੱਤੇ ਸਨ, ਤਿਵੇਂ ਪੜਨ ਵਾਲੇ ਵੀ ਹੋਰ ਕਿੰਨੇ ਹੀ ਸਾਹਿਬਜ਼ਾਦੇ ਜੀ ਦੇ ਨਾਲ ਬੈਠ ਕੇ ਪੜਨ ਲਈ ਲਾ ਦਿੱਤੇ ਸਨ। ਉਨ੍ਹਾਂ ਇਕੱਠੇ ਨਾਲ ਰਲ ਕੇ ਪੜਨ ਵਾਲਿਆਂ ਕਾਕਿਆਂ ਦੇ ਨਾਂ ਪਤੇ ਇਉਂ ਲਿਖੇ ਮਿਲਦੇ ਹਨ, ਸ਼ਾਮਦਾਸ, ਗੁਲਾਬ ਰਾਏ। ਇਹ ਦੋਏ ਤੇਗ ਬਹਾਦਰ ਜੀ ਦੇ ਭਰਾਤਾ ਸ੍ਰੀ ਸੂਰਜਮਲ ਦੇ ਪੋਤਰੇ ਸਨ। ਗੁਰੂ ਤੇਗ ਬਹਾਦਰ ਜੀ ਦੀ ਭੈਣ ਬੀਬੀ ਵੀਰੋ ਦੇ ਪੁੱਤਰ ਮੋਹਰੀ ਚੰਦ, ਸੰਘੋ ਗੁਰਬਖਸ਼ ਦਾ ਪੁੱਤਰ ਗੁਰਸ਼ਰਨ ਨੰਦ ਚੰਦ ਸੰਘਾ, ਇਨ੍ਹਾਂ ਤੋਂ ਛੁੱਟ ਮਨੀ ਸਿੰਘ, ਤਾਰਾ ਆਲਮ, ਕੀਰਤੀਆ ਆਦਿ ਹੋਰ ਕਈ ਕਾਕੇ ਸਨ। ਸੋ ਆਪ ਦੀ ਵਿਦਿਆ ਪਾਉਣ ਦੇ ਨਾਲ ਮਾਨੋ ਇਕ ਸਕੂਲ ਬਣ ਗਿਆ ਸੀ। ਹੋਰ ਬਾਲਕੇ ਤਾਂ ਪੜ ਕੇ ਸਬਕ ਘੋਕ ਘੋਕ ਕੇ ਯਾਦ ਕਰਦੇ, ਪਰ ਸਾਹਿਬਜ਼ਾਦੇ ਜੀ ਇਕ ਵੇਰ ਸੁਣ ਕੇ ਮੁੜ ਕੇ ਕਦੀ ਨਾ ਭੁੱਲਦੇ, ਨਾ ਮਿਹਨਤ ਕਰਦੇ ਨਾ ਘੋਖਦੇ, ਜਿਵੇਂ ਕਿ ਪਹਿਲੋਂ ਹੀ ਜਾਣਦੇ ਸਨ। ਹੋਣ ਹਾਰ ਬਿਰਵਾ, ਲੋਕੀ ਆਖਦੇ ਹਨ ਹੋਣ ਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ। ਇਸ ਦਾ ਅਰਥ ਇਹ ਹੈ ਕਿ ਜਿਨ੍ਹਾਂ ਬੂਟਿਆਂ ਨੂੰ ਚੰਗੇ ਫਲ ਲੱਗਣੇ ਹੋਣ, ਉਨ੍ਹਾਂ ਦੇ ਪੱਤਰ ਬੜੇ ਚੀਕਣੇ ਹੁੰਦੇ ਹਨ, ਕੂਲੇ ਤੇ ਥਿੰਦੇ ਥਿੰਦੇ ਹੁੰਦੇ ਹਨ। ਕਈ ਆਖਦੇ ਹਨ ਇਸ ਦਾ ਅਰਥ ਇਹ ਹੈ ਕਿ ਮਿੱਠੇ ਬੇਰ ਵਾਲੀਆਂ ਬੇਰੀਆਂ ਦੇ ਪੱਤਰ ਉਗਦਿਆਂ ਹੀ ਥਿੰਦੇ ਥਿੰਦੇ ਹੁੰਦੇ ਹਨ। ਇਹ ਗੱਲ ਉਸ ਵੇਲੇ ਆਖਦੇ ਹਨ ਜਿਸ ਵੇਲੇ ਕਿਸੇ ਬਾਲ ਵਿਚ ਛੋਟੇ ਹੁੰਦਿਆਂ ਹੀ ਚੰਗਿਆਈਆਂ ਤੇ ਸੋਹਣੇ ਗੁਣ ਦਿਸਣ ਲੱਗ ਪੈਣ, ਪਰ ਇਹ ਤਾਂ ਦੁਨੀਆਂ ਦੇ ਚੰਗਿਆਈਆਂ ਵਾਲਿਆਂ ਲਈ ਬੋਲ ਲਈਦਾ ਹੈ। ਬਾਲਾ ਪ੍ਰੀਤਮ ਜੀ ਤਾਂ ਸਨ ਹੀ ਤੁਰੋਂ ਗੁਰੂ ਬਣ ਕੇ ਜਗਤ ਨੂੰ ਤਾਰਨ ਲਈ ਆਏ ਹੋਏ। ਉਨ੍ਹਾਂ ਦੇ ਰੱਬੀ ਗੁਣ ਵੇਖ ਵੇਖ ਕੇ ਸਿੱਖ ਸੰਗਤਾਂ ਹਰਿਆਨ ਹੋ ਜਾਂਦੀਆਂ ਸਨ ਤੇ ਆਪ ਦੇ ਇਹ ਗੁਣ ਸਾਰੀਆਂ ਸੰਗਤਾਂ ਵਿਚ ਪਹੁੰਚ ਪਏ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਪੂਰਬ ਵੱਲ ਤਾਂ ਅਸਾਮ ਦੇਸ਼ ਤੱਕ ਹੈ ਸਨ, ਪੱਛੂ ਵੱਲ ਪਿਸ਼ਾਵਰ ਤੋਂ ਪਰੇ ਕਾਬਲ ਤੇ ਖੁਰਾਸਾਨ ਤੱਕ ਵੀ ਮਿਲਦੇ ਸਨ, ਉੱਤਰ ਵੱਲ ਤਿੱਬਤ ਦੀਆਂ ਹੱਦਾਂ ਤੱਕ ਤੇ ਦੱਖਣ ਵਿਚ ਸੰਗਲਾ ਦੀਪ ਤੱਕ ਲੱਜਦੇ ਸਨ। ਜਦ ਦੂਰ ਦੂਰ ਸਾਰੇ ਦੇਸ਼ ਦੀਆਂ ਸਿੱਖਾਂ ਵਿਚ ਖਬਰ ਪਹੁੰਚੀਆਂ ਕਿ ਸਾਹਿਬਜ਼ਾਦੇ ਜੀ ਹੁਣ ਆਨੰਦਪੁਰ ਵਿਚ ਆ ਗਏ ਹਨ ਤੇ ਸਿੱਖ ਦੇਖ ਦੇਖ ਨਿਹਾਲ ਹੋ ਰਹੇ ਹਨ, ਤਦ ਦੂਰ ਦੂਰ ਤੋਂ ਸਿੱਖ ਦਰਸ਼ਨਾਂ ਲਈ ਆਉਣ ਲੱਗ ਪਏ। ਜੋ ਆਵੇ ਸੋ ਵੱਧ ਤੋਂ ਵੱਧ ਚੜ ਕੇ ਸੁਗਾਤਾਂ ਤੇ ਭੇਟਾਂ ਲਿਆਵੇ। ਇਥੋਂ ਤਾਂ ਕਿ ਇਕ ਸਿੱਖ ਚੌਧਰੀ ਨੇ ਆਪਣਾ ਬੱਚਾ ਵੀ ਸਾਹਿਬਜ਼ਾਦੇ ਨਾਲ ਖੇਡਣ ਤੇ ਸੇਵਾ ਕਰਨ ਲਈ ਅਰਪ ਦਿੱਤਾ। ਇਹ ਸੋਹਣਾ ਪਿੱਛੋਂ ਮਨੀ ਸਿੰਘ ਨਾਮ ਨਾਲ ਪ੍ਰਸਿੱਧ ਹੋਇਆ, ਜੋ ਬੜਾ ਗਿਆਨੀ ਤੇ ਸਿੱਖੀ ਦਾ ਆਗੂ ਸੀ। ਸੰਮਤ 1994 ਬਿਕਰਮੀ ਵਿਚ ਇਹ ਲਾਹੌਰ ਸ਼ਹੀਦ ਹੋਇਆ ਸੀ, ਪਰ ਇਸ ਨੇ ਧਰਮ ਨਹੀਂ ਸੀ ਹਾਰਿਆ। ਤੁਰਕਾਂ ਨੇ ਇਸ ਨੂੰ ਆਖਿਆ ਕਿ ਤੂੰ ਧਰਮ ਛੱਡ ਦੇ, ਮੁਸਲਮਾਨ ਹੋ ਜਾ, ਨਹੀਂ ਤਾਂ ਤੇਰਾ ਬੰਦ ਬੰਦ ਕੱਟ ਦਿਆਂਗੇ, ਪਰ ਇਸ ਨੇ ਉਨ੍ਹਾਂ ਦੀ ਇੱਕ ਨਾ ਮੰਨੀ ਤੇ ਬੰਦ ਬੰਦ ਟੁਕਵਾ ਕੇ ਸ਼ਹੀਦ ਹੋ ਗਿਆ। ਇਸ ਤਰ੍ਹਾਂ ਅੱਗੇ ਲਿਖੇ ਸੰਗਤਾਂ ਦੇ ਆਗੂ ਸਿੱਖ ਆਪਣੇ ਆਪਣੇ ਪਾਸੇ ਦਿਆਂ ਸਿੱਖਾਂ ਨੂੰ ਨਾਲ ਲੈ ਕੇ ਆਨੰਦਪੁਰ ਆਏ ਤੇ ਦਰਸ਼ਨ ਕਰਕੇ ਨਿਹਾਲ ਹੋਏ ਤੇ ਸਾਰੇ ਇਹ ਸੋਚਾਂ ਸੋਚਦੇ ਗਏ ਕਿ ਇਹ ਸਾਹਿਬਜ਼ਾਦਾ ਆਪਣੇ ਦਾਦੇ ਵਾਂਗ ਬੜਾ ਬਲਵਾਨ ਯੋਧਾ ਵੀ ਹੋਵੇਗਾ, ਜੋ ਗੁਰਿਆਈ ਵੀ ਪੂਰੀ ਪੂਰੀ ਕਰੇਗਾ ਤੇ ਪਰਜਾ ਦੀ ਗੁਲਾਮੀ ਦੇ ਬੰਧਨ ਵੀ ਕੱਟੇਗਾ। ਇਹ ਆਪਣੇ ਦਾਦੇ ਗੁਰੂ ਵਾਂਗੂ ਫੌਜਾਂ ਦਾ ਸਰਦਾਰ ਹੋਵੇਗਾ। ਉਹ ਕਹਿੰਦੇ ਇਹ ਵਾਕ ਸਨ ਕਿ ਗੁਰੂ ਹੋ ਕੇ ਮੀਰੀ ਪੀਰੀ ਤੋਂ ਇਹ ਕੰਮ ਕਰੇਗਾ। ਨਾਲ ਹੀ ਆਏ ਲੋਕੀ ਦੇਖਦੇ ਸਨ ਕਿ ਦੀਵਾਨਾਂ ਵਿਚ ਤਾਂ ਸਾਹਿਬਜ਼ਾਦੇ ਜੀ ਇਉਂ ਬੈਠਦੇ ਹਨ ਜਿਵੇਂ ਕੋਈ ਜੋਗੀ ਹੁੰਦਾ ਹੈ। ਉਹ ਜੋਗੀ ਕਿੰਗਾਂ ਵਜਾਉਣ ਵਾਲਾ ਨਾ, ਪਰ ਉਹ ਜੋ ਆਪਣੇ ਰੱਬ ਜੀ ਦੇ ਧਿਆਨ ਵਿਚ ਜੁੜ ਕੇ ਬੈਠ ਜਾਵੇ ਤੇ ਮਨ ਰੱਬ ਜੀ ਵੱਲ ਲਾਈ ਰੱਖੇ। ਫਿਰ ਉਹ ਦੇਖਦੇ ਸਨ ਕਿ ਆਪ ਸੁਨ ਮੁਨ ਨਹੀਂ ਹੋ ਜਾਂਦੇ, ਖੇਲਦੇ ਹਨ, ਦੌੜਦੇ ਤੁਰਦੇ ਹਨ, ਨਦੀ ਵਿਚ ਖੇਲਾਂ ਕਰਦੇ ਹਨ, ਨਾਉ ਚਲਾਉਂਦੇ ਹਨ, ਕਬੱਡੀਆਂ ਸੋਚੀਆਂ ਹੁਣੇ ਹੀ ਖੇਡਦੇ ਹਨ, ਗਤਕੇ ਬਾਜੀ ਕਰਦੇ ਹਨ, ਕਿਸੇ ਵੇਲੇ ਆਪਣੇ ਨਾਲ ਖੇਡਣ ਵਾਲਿਆਂ ਦੇ ਦੋ ਹਿੱਸੇ ਵੰਡ ਕੇ ਫੌਜੀਆਂ ਵਾਂਗੂ ਲੜਾਈਆਂ ਵੀ ਲੜਦੇ ਹਨ। सो छोटी उम्र विच ही हर गल ते हर विद्या विच शहबजादे इउ पूरे हो गए जिवें समुंदर अगे ही भरिया होया हुंदा है। होर नदियां उस विच पैंदियां रहिंदियां हन पर ओह उन्हां दे पैण नाल उछल नहीं पैंदा, सदा पूरा ते पूरन रहण वाला सदा भरपूर रहिंदा है।